ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਰੋਮੀਆਂ ਉਹਦਾ 15 ਬਾਪ ਉਹਦੀ 8 ਤੋਂ ਲੈ ਕੇ 13 ਅੱਜ ਤੱਕ। ਅਤੇ ਅੱਜ ਦਾ ਸਾਡਾ ਵਿਸ਼ਾ ਹੈ ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਦਿਖਾਈ ਦਿੰਦੇ ਹਨ। ਜੈਨੇਟਿਕਸ ਇੱਕ ਦਿਲਚਸਪ ਅਧਿਐਨ ਹੈ। ਸਾਡੇ ਸਾਰਿਆਂ ਵਿੱਚ ਜੈਨੇਟਿਕ ਕੋਡ ਹੁੰਦਾ ਹੈ ਜੋ ਇਹ ਨਿਰਧਾਰਿਤ ਕਰਦਾ ਹੈ ਕਿ ਅਸੀਂ ਕਿਵੇਂ ਵਿਕਾਸ ਕਰਦੇ ਹਾਂ, ਅਸੀਂ ਕਿਹੋ ਜਿਹੇ ਦਿਖਾਈ ਦਿੰਦੇ ਹਾਂ, ਅਸੀਂ ਕਿਵੇਂ ਕੰਮ ਕਰਦੇ ਹਾਂ। ਉਸ ਕੋਡ ਦਾ ਹਰ ਸਟ੍ਰੈਂਡ ਜੁੜੇ ਰਸਾਇਣਿਕ ਬਲਾਕਾਂ ਦੀ ਇੱਕ ਲੰਬੀ ਸਤਰ ਹੈ। ਸਿਰਫ 4 ਕਿਸਮਾਂ ਦੇ ਰਸਾਇਣਿਕ ਬਲੋਕ ਹਨ, ਪਰ ਜਿਸ ਨੂੰ ਅਸੀਂ DNA ਕਹਿੰਦੇ ਹਾਂ ਉਸ ਦੇ ਇੱਕ ਸਟ੍ਰੈਂਡ ਵਿੱਚ ਇੰਨੇ ਸਾਰੇ ਬਲੋਕ ਹਨ ਕਿ ਉਹ ਇੱਕ ਵਿਅਕਤੀ ਨੂੰ ਬਣਾਉਣ ਲਈ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਰੱਖਦੇ ਹਨ। ਸਾਡਾ DNA ਸਾਡੇ ਮਾਪਿਆਂ ਤੋਂ ਆਉਂਦਾ ਹੈ। ਇਹ ਹਿੱਸਿਆਂ ਦਾ ਮਿਸ਼ਰਣ ਹੈ, ਕੁਝ ਸਾਡੇ ਪਿਤਾਵਾਂ ਤੋਂ ਅਤੇ ਕੁਝ ਸਾਡੀਆਂ ਮਾਵਾਂ ਤੋਂ ਆਉਂਦਾ ਹੈ। ਅਤੇ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਮਾਪਿਆਂ ਵਰਗੇ ਦਿਖਾਈ ਦਿੰਦੇ ਹਾਂ। ਉਸਦੀਆਂ ਅੱਖਾਂ ਆਪਣੀ ਮਾਂ ਦੀਆਂ ਹਨ, ਸਿਰਫ ਇੱਕ ਅਸਪਸ਼ਟ ਵਰਣਨ ਨਹੀਂ ਹੈ, ਇਹ ਇੱਕ ਜੈਵਿਕ ਸੱਚਾਈ ਹੈ। ਸਾਨੂੰ ਆਪਣੇ ਮਾਪਿਆਂ ਤੋਂ ਜਿਹੜੀ ਦੇਖਿਆ ਅਤੇ ਗੁਣਿਆ ਉਹ ਵਿਰਾਸਤ ਵਿੱਚ ਮਿਲਦੇ ਆ, ਸਾਨੂੰ ਜਿਹੜੇ ਨੁਕਸ ਆ ਉਹ ਵੀ ਵਿਰਾਸਤ ਵਿੱਚ ਮਿਲਦੇ ਆ। ਮੈਂ ਆਪਣੇ ਰੰਗਾਂ ਤੋਂ ਉਨਾ ਆ, ਮੈਨੂੰ ਰੰਗ ਜਿਹੜੇ ਉਹ ਦਿਸਦੇ ਨਹੀਂ, ਜਾਂ ਮੈਂ ਕਲਰ ਬਲਾਈਂਡਨੈਸ ਆ ਮੈਨੂੰ। ਇਹ ਇਸ ਲਈ ਹੈ ਕਿਉਂਕਿ ਮੇਰੀ ਮਾਂ ਦੇ DNA ਵਿੱਚ ਨੁਕਸ ਸੀ ਜੋ ਉਸਨੂੰ ਪ੍ਰਭਾਵਿਤ ਨਹੀਂ ਸੀ ਕਰਦਾ, ਪਰ ਉਸਨੇ ਮੈਨੂੰ ਇਹ ਦੇ ਦਿੱਤਾ। ਮੇਰੀ ਧੀ ਕਲਰ ਬਲਾਈਂਡਨੈਸ ਨਹੀਂ ਹੈ ਜਾਂ ਉਹਨੂੰ ਰੰਗਾਂ ਦੀ ਇੰਨੀ ਨਹੀਂ ਹੈ, ਪਰ ਜੇ ਮੇਰੀ ਕੁੜੀ ਦਾ ਜਿਹੜਾ ਪੁੱਤਰ ਹੋਊਗਾ ਉਹਦਾ 50-50% ਚਾਂਸ ਆ ਕਿ ਉਹਨੂੰ ਇਹ ਸੰਭਾਵਨਾ ਹੋ ਸਕਦੀ ਆ। ਅਸੀਂ ਆਪਣੇ ਮਾਪਿਆਂ ਵਰਗੇ ਦਿਖਾਈ ਦਿੰਦੇ ਹਾਂ, ਅਸੀਂ ਆਪਣੇ ਮਾਪਿਆਂ ਵਾਂਗ ਵਿਵਹਾਰ ਕਰਨਾ ਸਿੱਖਦੇ ਹਾਂ, ਪਰ ਅਸੀਂ ਆਪਣੇ ਮਾਪਿਆਂ ਦੀਆਂ ਕਮੀਆਂ ਵੀ ਜਾਂ ਨੁਕਸ ਵੀ ਜਿਹੜੇ ਆ ਉਹ ਵੀ ਚੁੱਕਦੇ ਹਾਂ। ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਦਿਖਾਈ ਦਿੰਦੇ ਹਨ? ਪੌਲੁਸ ਜਿਹੜਾ ਆ ਉਹ ਰੋਮ ਦੇ ਈਸਾਈਆਂ ਨੂੰ ਲਿਖ ਰਿਹਾ। ਰੋਮ ਜੀਵਨ ਦੇ ਹਰ ਖੇਤਰ ਦੇ ਲੋਕਾਂ ਨਾਲ ਭਰਿਆ ਹੋਇਆ ਸੀ। ਯੂਰਪ, ਏਸ਼ੀਆ ਅਤੇ ਅਫਰੀਕਾ ਵਿੱਚ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ ਅਤੇ ਇੱਕ ਵੱਡਾ ਮਹਾਨ ਸਾਮਰਾਜ ਬਣਿਆ ਹੋਇਆ ਸੀ। ਰੋਮਨ ਦੇ ਲੋਕਾਂ ਦੇ ਇੱਕ ਬਹੁਤ ਹੀ ਵਿਭਿੰਨ ਸਮੂਹ ਦਾ ਘਰ ਜਿਹੜਾ ਆ ਉਹ ਰਿਹਾ ਸੀ ਅਤੇ ਖੁਸ਼ਖਬਰੀ ਦਾ ਸੰਦੇਸ਼ ਸਮਾਜ ਦੇ ਸਾਰੇ ਖੇਤਰਾਂ ਵਿੱਚ ਫੈਲ ਗਿਆ ਸੀ। ਪੌਲੁਸ ਨੇ ਸੀਜ਼ਰ ਦੇ ਘਰ ਵਿੱਚ ਗਵਾਹੀ ਦੇਣ ਬਾਰੇ ਗੱਲ ਕੀਤੀ। ਉਸਨੇ ਗੁਲਾਮਾਂ ਨਾਲ ਵੀ ਸਮਾਂ ਬਿਤਾਇਆ। ਰੋਮ ਵਿੱਚ ਚਰਚ ਵਿੱਚ ਅਮੀਰ ਅਤੇ ਗਰੀਬ, ਆਦਮੀ ਅਤੇ ਔਰਤਾਂ, ਆਜ਼ਾਦ ਅਤੇ ਗੁਲਾਮ, ਯਹੂਦੀ ਅਤੇ ਗੈਰ ਯਹੂਦੀ ਸਨ। ਖੁਸ਼ਖਬਰੀ ਵੰਡਾਂ ਨੂੰ ਤੋੜਦੀ ਹੈ ਅਤੇ ਇਹ ਯਹੂਦੀਆਂ ਅਤੇ ਗੈਰ ਯਹੂਦੀਆਂ ਵਿਚਕਾਰ ਇਹ ਆਖਰੀ ਵੰਡ ਹੈ ਜਿਸ 'ਤੇ ਪੌਲੁਸ ਰੋਮਨ ਈਸਾਈਆਂ ਨੂੰ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਿਸੂ ਦੁਆਰਾ ਤੋੜ ਦਿੱਤਾ ਗਿਆ ਸੀ ਇਸ ਵੰਡ ਨੂੰ। ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਦਿਖਾਈ ਦਿੰਦੇ ਹਨ? ਇਸ ਸਵਾਲ ਦੇ ਜਵਾਬ 'ਤੇ ਯਹੂਦੀਆਂ ਅਤੇ ਗੈਰ ਯਹੂਦੀਆਂ ਦੇ ਵੱਖੋ ਵੱਖਰ ਦ੍ਰਿਸ਼ਟੀਕੋਣ ਸਨ। ਯਹੂਦੀਆਂ ਲਈ ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹਨ, ਅਬਰਾਹਮ ਦੇ ਬੱਚੇ ਹਨ, ਪੁਰਾਣੇ ਨੇਮ ਦੇ ਸਾਰੇ ਗ੍ਰੰਥ ਪਰਮੇਸ਼ੁਰ ਦੇ ਉਹਨਾਂ ਨਾਲ ਬੱਚਿਆਂ ਨਾਲ ਜਾਂ ਉਹਨਾਂ ਦੇ ਲੋਕਾਂ ਨਾਲ ਪਰਸਪਰ ਪ੍ਰਭਾਵ ਨਾਲ ਭਰੇ ਹੋਏ ਹਨ। ਉਹਨਾਂ ਨੇ ਪਰਮੇਸ਼ੁਰ ਦੇ ਵਾਅਦਿਆਂ ਦੀ ਸਮਾਪਤੀ ਦੇਖੀ ਹੈ। ਮਸੀਹ ਉਹਨਾਂ ਵਿੱਚ ਰਹਿਣ ਲਈ ਆਇਆ ਸੀ ਅਤੇ ਉਹਨਾਂ ਲਈ ਆਪਣੇ ਆਪ ਨੂੰ ਦੇ ਦਿੱਤਾ। ਇਸ ਲਈ ਉਹਨਾਂ ਦੀ ਇੱਕ ਪਛਾਣ ਜ਼ਰੂਰ ਸੀ। ਉਹ ਨਸਲੀ ਤੌਰ 'ਤੇ ਇੱਕੋ ਜਿਹੇ ਹਨ, ਉਹ ਇੱਕ ਖਾਸ ਨਸਲੀ ਤੌਰ 'ਤੇ ਇੱਕੋ ਜਿਹੇ ਦਿਖਾਈ ਦਿੰਦੇ ਹਨ, ਉਹ ਇੱਕ ਖਾਸ ਤਰੀਕੇ ਨਾਲ ਪਹਿਰਾਵਾ ਪਾਉਂਦੇ ਹਨ ਅਤੇ ਹੁਣ ਉਹਨਾਂ ਨੂੰ ਦੂਜੇ ਲੋਕਾਂ ਤੋਂ ਨਵੇਂ ਈਸਾਈਆਂ ਦੇ ਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖੋ ਵੱਖਰੇ ਦਿੱਖਾਂ, ਵੱਖੋ ਵੱਖਰੇ ਪਹਿਰਾਵੇ, ਵੱਖਰੀਆਂ ਵੱਖਰੀਆਂ ਆਦਤਾਂ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਨੂੰ ਕਿਉਂ ਲੱਗਿਆ ਕਿ ਇਹ ਗੈਰ ਯਹੂਦੀ ਈਸਾਈ ਉਹਨਾਂ ਵਰਗੇ ਬਣ ਜਾਣੇ ਚਾਹੀਦੇ ਹਨ। ਗੈਰ ਯਹੂਦੀਆਂ ਲਈ ਉਹਨਾਂ ਨੂੰ ਇੱਕ ਨਵੀਂ ਹਕੀਕਤ ਨਾਲ ਜਾਣੂ ਕਰਵਾਇਆ ਗਿਆ ਸੀ। ਬਹੁਤ ਸਾਰੇ ਲੋਕ ਮਸੀਹ ਕੋਲ ਆਉਣ ਤੋਂ ਪਹਿਲਾਂ ਈਸ਼ਵਰਵਾਦੀ ਹੋਣਗੇ, ਕਈ ਦੇਵਤਿਆਂ ਦੀ ਪੂਜਾ ਕਰਦੇ ਹੋਣਗੇ, ਇਹ ਦੱਸਣ ਲਈ ਕਿ ਸਿਰਫ ਇੱਕ ਹੀ ਪਰਮਾਤਮਾ ਹੈ ਜਿਸ ਨੂੰ ਉਸਨੇ ਮਾਸ ਧਾਰਨ ਕੀਤਾ, ਫਿਰ ਆਪਣੇ ਲੋਕਾਂ ਵਿੱਚ ਆਪਣੇ ਲੋਕਾਂ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਅਤੇ ਉਹ ਉਹਨਾਂ ਦਾ ਲੋਕਾਂ ਦਾ ਹਿੱਸਾ ਹੋ ਸਕਦੇ ਹਨ। ਬਹੁਤ ਕੁਝ ਲੈਣਾ ਦੇਣਾ ਹੋਵੇਗਾ, ਉਹਨਾਂ ਦੇ ਜੀਵਨ ਦੇ ਕੁਝ ਪਹਿਲੂ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੂੰ ਤਿਆਗਣਾ ਪਵੇਗਾ, ਕਿਉਂਕਿ ਉਹ ਈਸਾਈ ਸਨ। ਪਰ ਕੀ ਉਹਨਾਂ ਨੂੰ ਸਹੀ ਈਸਾਈ ਬਣਨ ਲਈ ਅਸਲ ਵਿੱਚ ਯਹੂਦੀਆਂ ਵਾਂਗ ਬਣਨਾ ਪਵੇਗਾ? ਯਹੂਦੀ ਵਿਸ਼ਵਾਸੀਆਂ ਲਈ ਈਸਾਈਅਤ ਪਰਮੇਸ਼ੁਰ ਦੀ ਯੋਜਨਾ ਦੇ ਇੱਕ ਲੰਬੇ ਵਿਕਾਸ ਦੀ ਨਿਰੰਤਰਤਾ ਹੈ। ਗੈਰ ਯਹੂਦੀ ਲੋਕਾਂ ਲਈ ਇਸ ਨੂੰ ਅਚਾਨਕ ਇੱਕ ਪ੍ਰਾਚੀਨ ਵੇਲ ਵਿੱਚ ਕਲਮਬੱਧ ਕੀਤਾ ਜਾ ਰਿਹਾ ਹੈ ਅਤੇ ਹੈਰਾਨੀਜਨਕ ਤੌਰ 'ਤੇ ਦੂਜੀਆਂ ਸ਼ਾਖਾਵਾਂ ਦੇ ਸਮਾਨ ਦਰਜਾ ਦਿੱਤਾ ਜਾ ਰਿਹਾ ਹੈ। ਅਸੀਂ ਪਹਿਲਾਂ ਹੀ ਖਾਣ ਪੀਣ ਦੀਆਂ ਆਦਤਾਂ, ਪਵਿੱਤਰ ਦਿਨਾਂ ਦੀ ਪਾਲਣਾ ਅਤੇ ਹੋਰ ਚੀਜ਼ਾਂ ਵਿੱਚ ਅੰਤਰ ਬਾਰੇ ਸੁਣ ਚੁੱਕੇ ਹਾਂ, ਸੋਚ ਚੁੱਕੇ ਹਾਂ, ਜਿਨ੍ਹਾਂ ਨੂੰ ਅਸੀਂ ਬਹਿਸਯੋਗ ਕਹਿੰਦੇ ਹਾਂ। ਪੌਲੁਸ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੀਜ਼ਾਂ 'ਤੇ ਆਪਣੀ ਜ਼ਮੀਰ ਨਾਲ ਚੱਲਣ, ਜੋ ਵਿਸ਼ਵਾਸ ਲਈ ਜ਼ਰੂਰੀ ਨਹੀਂ ਹਨ। ਦੂਜਿਆਂ 'ਤੇ ਵਿਚਾਰ ਕਰਨ ਅਤੇ ਉਹਨਾਂ ਨੂੰ ਠੋਕਰ ਨਾ ਖਾਣ ਅਤੇ ਇੱਕ ਦੂਜੇ ਦਾ ਸਵਾਗਤ ਕਰਨ, ਜਿਵੇਂ ਮਸੀਹ ਨੇ ਸਾਰਿਆਂ ਦਾ ਸਵਾਗਤ ਕੀਤਾ ਹੈ ਜਾਂ ਕੀਤਾ ਸੀ। ਇਹਨਾਂ ਸਾਰੇ ਅੰਤਰਾਂ ਦੇ ਨਾਲ ਈਸਾਈ ਹੁਣ ਇੱਕ ਸੁਮੇਲ ਲੋਕਾਂ ਦੇ ਸਮੂਹ ਵਾਂਗ ਨਹੀਂ ਦਿਖਾਈ ਦਿੰਦੇ ਸਨ। ਉਹ ਸਾਰਿਆਂ ਨੇ ਵੱਖਰੇ ਢੰਗ ਨਾਲ ਪਹਿਰਾਵਾ ਪਾਇਆ ਹੋਇਆ ਸੀ, ਆਪਣੇ ਵਾਲ ਵੱਖਰੇ ਵੱਖਰੇ ਢੰਗ ਨਾਲ ਕੱਟੇ ਹੋਏ ਸੀ, ਵੱਖਰੇ ਵੱਖਰੇ ਜਿਹੜੀ ਇਹਨਾਂ ਦੇ ਰੀਤੀ ਰਿਵਾਜ ਸੀ ਰੱਖੇ ਹੋਏ, ਵੱਖਰੇ ਵੱਖਰੇ ਢੰਗ ਨਾਲ ਬੋਲਦੇ ਸਨ। ਧਰਮ ਗ੍ਰੰਥਾਂ ਦੀ ਜਿਹੜੀ ਸਾਰਕਤਾ ਉਹਨੂੰ ਦੇਖਦੇ ਹਾਂ। ਇਸ ਲਈ ਇਹਨਾਂ ਸਾਰੇ ਅੰਤਰਾਂ ਦੇ ਨਾਲ ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਦਿਖਾਈ ਦਿੰਦੇ ਹਨ? ਯਹੂਦੀ ਆਪਣੇ ਇਤਿਹਾਸ, ਆਪਣੀਆਂ ਪਰੰਪਰਾਵਾਂ ਅਤੇ ਆਪਣੇ ਪਰਮੇਸ਼ੁਰ ਨੇ ਉਹਨਾਂ ਨੂੰ ਇੱਕ ਲੋਕਾਂ ਦੇ ਰੂਪ ਵਿੱਚ ਕਿਵੇਂ ਢਾਲਿਆ ਹੈ, ਇਹ ਜਾਣਨ ਲਈ ਧਰਮ ਗ੍ਰੰਥ ਵੱਲ ਮੁੜ ਸਕਦੇ ਹਾਂ ਕਿ ਧਰਮ ਗ੍ਰੰਥ ਗੈਰ ਯਹੂਦੀਆਂ ਲਈ ਬਿਲਕੁਲ ਢੁਕਵੇਂ ਹਨ, ਜਾਂ ਕਿ ਇੱਕ ਬਾਅਦ ਵਿੱਚ ਇੱਕ ਸੋਚਿਆ ਸਮਝਿਆ ਪਰਮੇਸ਼ੁਰ ਦੀ ਯੋਜਨਾ ਵਿੱਚ ਹੀ ਹਾਲ ਵਿੱਚ ਜੋੜਿਆ ਗਿਆ ਹੈ। ਪੌਲੁਸ ਦੱਸਦਾ ਹੈ ਕਿ ਧਰਮ ਗ੍ਰੰਥ ਦੋਵਾਂ ਲਈ ਕਿਵੇਂ ਢੁਕਵੇਂ ਹਨ। ਸਭ ਤੋਂ ਪਹਿਲਾਂ ਯਹੂਦੀਆਂ ਲਈ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸੱਚਾਈ ਦਿਖਾਉਣ ਲਈ ਸੁਨਤੀਆਂ ਦਾ ਸੇਵਕ ਬਣਿਆ, ਤਾਂ ਜੋ ਪੁਰਖਿਆਂ ਨੂੰ ਦਿੱਤੇ ਗਏ ਵਾਅਦਿਆਂ ਦੀ ਪੁਸ਼ਟੀ ਕੀਤੀ ਜਾ ਸਕੇ। ਰੋਮੀਓ ਦਾ 15:8। ਜਦੋਂ ਯੇਸੂ ਦੇ ਇਸ ਬਿਆਨ ਨੂੰ ਵੇਖਦੇ ਹਾਂ ਕਿ ਉਹ ਰਸਤਾ, ਸੱਚ ਅਤੇ ਜੀਵਨ ਹੈ, ਤਾਂ ਮੈਨੂੰ ਹਮੇਸ਼ਾ ਮੁਸ਼ਕਲ ਲੱਗਦਾ ਹੈ ਕਿ ਸੱਚਾਈ ਤੋਂ ਉਸਦਾ ਕੀ ਭਾਵ ਹੈ। ਰਸਤਾ ਕਾਫ਼ੀ ਆਸਾਨ ਹੈ, ਉਹ ਪਰਮੇਸ਼ੁਰ ਦਾ ਇੱਕੋ ਇੱਕ ਰਸਤਾ ਹੈ, ਕੋਈ ਵੀ ਮਨੁੱਖ ਪਿਤਾ ਦੇ ਕੋਲੋਂ ਨਹੀਂ ਆਉਂਦਾ ਪਰ ਮੇਰੇ ਦੁਆਰਾ। ਜੀਵਨ ਵੀ ਆਸਾਨ ਹੈ, ਉਹ ਨਵੇਂ ਜੀਵਨ ਦਾ ਸਰੋਤ ਹੈ ਜੋ ਸਾਡੇ ਕੋਲ ਦੂਜੇ ਜਨਮ ਦੁਆਰਾ ਹੈ, ਪਰ ਸੱਚਾਈ ਨੂੰ ਸਮਝਣਾ ਔਖਾ ਹੈ ਜਦੋਂ ਤੱਕ ਤੁਸੀਂ ਰੋਮੀਆਂ ਵਿੱਚ ਇਸ ਆਇਤ 'ਤੇ ਨਹੀਂ ਆਉਂਦੇ। ਯੇਸੂ ਨੇ ਪੁਰਖਿਆਂ ਨੂੰ ਦਿੱਤੇ ਵਾਅਦੇ ਪੂਰੇ ਕਰਕੇ ਪਰਮੇਸ਼ੁਰ ਦੀ ਸੱਚਾਈ ਦਿਖਾਈ। ਯੇਸੂ ਦਾਊਦ ਦੇ ਵੰਸ਼ ਵਿੱਚੋਂ ਅਤੇ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਇੱਕ ਕੁਆਰੀ ਤੋਂ ਪੈਦਾ ਹੋਇਆ ਸੀ। ਉਸ ਨੂੰ ਚਾਂਦੀ ਦੇ 30 ਟੁਕੜਿਆਂ ਲਈ ਧੋਖਾ ਦਿੱਤਾ ਗਿਆ ਸੀ। ਉਸਦੇ ਦੋਸ਼ ਲਾਉਣ ਵਾਲਿਆਂ ਦੇ ਸਾਹਮਣੇ ਚੁੱਪ ਰਿਹਾ। ਉਸਦੇ ਹੱਥ ਅਤੇ ਪੈਰ ਬੰਨ੍ਹੇ ਗਏ ਅਤੇ ਉਸਨੂੰ ਅਮੀਰਾਂ ਨਾਲ ਦਫਨਾਇਆ ਗਿਆ। ਸਿਰਫ ਤੀਜੇ ਦਿਨ ਦੁਬਾਰਾ ਜਿਉਂਦਾ ਹੋਣ ਅਤੇ ਸਵਰਗ ਵਿੱਚ ਜਾਣ ਲਈ, ਇਹ ਸਾਰੀਆਂ ਗੱਲਾਂ ਪੁਰਾਣੇ ਨੇਮ ਵਿੱਚ ਭਵਿੱਖਬਾਣੀਆਂ ਕੀਤੀ ਗਈਆਂ ਸਨ। ਯੇਸੂ ਨੇ ਪੁਰਾਣੇ ਨੇਮ ਦੇ ਧਰਮ ਗ੍ਰੰਥਾਂ ਨੂੰ ਨਹੀਂ ਬਦਲਿਆ, ਉਸਨੇ ਉਹਨਾਂ ਨੂੰ ਸੱਚ ਸਾਬਤ ਕੀਤਾ। ਉਸਨੇ ਪਰਮੇਸ਼ੁਰ ਦੇ ਵਾਅਦਿਆਂ ਨੂੰ ਪੂਰਾ ਕੀਤਾ, ਬਿਲਕੁਲ ਸ਼ੁਰੂ ਤੋਂ ਹੀ। ਜਦੋਂ ਪਰਮੇਸ਼ੁਰ ਨੇ ਹਵਾ ਨਾਲ ਵਾਅਦਾ ਕੀਤਾ ਸੀ ਕਿ ਉਸਦਾ ਇੱਕ ਪੁੱਤਰ ਸੱਪ ਦਾ ਸਿਰ ਫੇਵੇਂਗਾ, ਅਤੇ ਇਸ ਤਰ੍ਹਾਂ ਯਹੂਦੀ ਜੋ ਯੇਸੂ ਦੇ ਪਿੱਛੇ ਚੱਲ ਰਹੇ ਸਨ, ਉਹਨਾਂ ਨੂੰ ਧਰਮ ਗ੍ਰੰਥਾਂ ਨੂੰ ਬਦਲਣ ਦੀ ਜ਼ਰੂਰਤ ਨਹੀਂ ਸੀ। ਇਸ ਦੀ ਬਜਾਏ ਉਹ ਉਹਨਾਂ ਨੂੰ ਸੰਭਾਲ ਸਕਦੇ ਸਨ, ਕਿਉਂਕਿ ਉਹ ਸਮਝਦੇ ਸਨ ਕਿ ਉਹਨਾਂ ਨੂੰ ਮੁਕਤੀਦਾਤਾ ਬਾਰੇ ਕਿਵੇਂ ਗੱਲ ਕੀਤੀ ਗਈ ਸੀ। ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਯੇਸੂ ਵੱਲ ਇਸ਼ਾਰਾ ਕਰਦਾ ਹੈ, ਤਾਂ ਪੁਰਾਣਾ ਨੇਮ ਸਪਸ਼ਟਤਾ ਪ੍ਰਾਪਤ ਕਰਦਾ ਹੈ। ਤਾਂ ਫਿਰ ਗੈਰ ਯਹੂਦੀਆਂ ਬਾਰੇ ਕੀ? ਪੌਲੁਸ ਉਹਨਾਂ ਨੂੰ ਦਿਖਾਉਂਦਾ ਹੈ ਕਿ ਧਰਮ ਗ੍ਰੰਥ ਉਹਨਾਂ ਲਈ ਵੀ ਢੁਕਵੇਂ ਹਨ, ਅਤੇ ਤਾਂ ਜੋ ਗੈਰ ਯਹੂਦੀ ਪਰਮੇਸ਼ੁਰ ਦੀ ਦਇਆ ਲਈ ਮਹਿਮਾ ਕਰ ਸਕਣ। ਰੋਮੀਓ ਦਾ 15:9 ਦਾ ਪਹਿਲਾ ਹਿੱਸਾ। ਗੈਰ ਯਹੂਦੀ ਪੁਰਾਣੇ ਨੇਮ ਤੋਂ ਬਾਹਰ ਸਨ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਸਨ, ਅਤੇ ਜਦੋਂ ਉਹਨਾਂ ਨੇ ਧਰਮ ਗ੍ਰੰਥ ਨੂੰ ਦੇਖਿਆ ਤਾਂ ਉਹਨਾਂ ਨੂੰ ਇੱਕ ਪਵਿੱਤਰ ਪਰਮੇਸ਼ੁਰ ਮਿਲਿਆ ਜੋ ਪਾਪ ਨਹੀਂ ਸਹਿਣ ਕਰੇਗਾ, ਅਤੇ ਇੱਕ ਚੁਣੇ ਹੋਏ ਲੋਕ ਜਿਨ੍ਹਾਂ ਦਾ ਉਹ ਹਿੱਸਾ ਨਹੀਂ ਸਨ। ਇਸ ਲਈ ਜਦੋਂ ਉਹਨਾਂ ਨੇ ਮਸੀਹ ਨੂੰ ਜਾਣਿਆ ਤਾਂ ਇਹ ਕਿੰਨੀ ਵੱਡੀ ਦਇਆ ਸੀ ਕਿ ਪਰਮੇਸ਼ੁਰ ਇਹਨਾਂ ਬਾਹਰਲੇ ਲੋਕਾਂ ਨੂੰ ਆਪਣੇ ਰਾਜ ਵਿੱਚ ਲਿਆਉਣ ਲਈ ਤਿਆਰ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਗੈਰ ਯਹੂਦੀਆਂ ਨੂੰ ਵੀ ਬਚਾਇਆ ਜਾ ਸਕਦਾ ਸੀ, ਪਰ ਇਹ ਅਸਲ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਇਹ ਸਭ ਪਰਮੇਸ਼ੁਰ ਦੀ ਯੋਜਨਾ ਦਾ ਹਿੱਸਾ ਸੀ ਅਤੇ ਪੌਲੁਸ ਉਹਨਾਂ ਨੂੰ ਧਰਮ ਗ੍ਰੰਥਾਂ ਦਾ ਦੌਰਾ ਕਰਵਾਉਂਦਾ ਹੈ ਤਾਂ ਜੋ ਉਹਨਾਂ ਨੂੰ ਦਿਖਾਇਆ ਜਾ ਸਕੇ ਕਿ ਉਹ ਹਮੇਸ਼ਾ ਪਰਮੇਸ਼ੁਰ ਦੇ ਮਨ ਵਿੱਚ ਸਨ। ਉਹ ਕਹਿੰਦਾ ਹੈ ਕਿ ਜਿਵੇਂ ਲਿਖਿਆ ਹੈ, ਅਤੇ ਫਿਰ ਚਾਰ ਪੁਰਾਣੇ ਨੇਮ ਦੇ ਹਵਾਲਿਆਂ ਦਾ ਹਵਾਲਾ ਦਿੰਦਾ ਹੈ। ਇਸ ਲਈ ਮੈਂ ਗੈਰ ਯਹੂਦੀ ਲੋਕਾਂ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਤੇਰੇ ਨਾਮ ਦਾ ਗੀਤ ਗਾਵਾਂਗਾ। 9:15 ਰੋਮੀਆਂ ਦਾ 15:9 ਦੀ ਦੂਜਾ ਹਿੱਸਾ। ਇਹ ਦੂਸਰਾ ਸਾਮੁਏਲ 22 ਵਿੱਚ ਦਾਊਦ ਦੇ ਜਿੱਤ ਦੇ ਗੀਤ ਦਾ ਇੱਕ ਹਵਾਲਾ ਹੈ, ਜਿਸ ਬਾਰੇ ਅਸੀਂ ਜਲਦੀ ਹੀ ਆਪਣੀ ਐਤਵਾਰ ਸ਼ਾਮ ਦੀ ਲੜੀ ਵਿੱਚ ਆਵਾਂਗੇ। ਅਤੇ ਉਹ ਫਲਸਤੀਨੀਆਂ ਨਾਲ ਲੜ ਰਿਹਾ ਸੀ, ਜਿਸ ਵਿੱਚ ਗੋਲੀਅਤ ਨਾਲ ਸੰਬੰਧਿਤ ਦੈਂਤ ਵੀ ਸ਼ਾਮਿਲ ਸਨ, ਅਤੇ ਪਰਮੇਸ਼ੁਰ ਨੇ ਉਸਨੂੰ ਜਿੱਤ ਦਿੱਤੀ ਸੀ। ਦਾਊਦ ਪਰਮੇਸ਼ੁਰ ਦੀ ਉਸਤਤ ਨੂੰ ਸੀਮਿਤ ਨਹੀਂ ਰੱਖ ਰਿਹਾ ਹੈ, ਇਹ ਕੌਮਾਂ ਦੁਆਰਾ ਸੁਣਿਆ ਜਾਵੇਗਾ ਕਿ ਪਰਮੇਸ਼ੁਰ ਸ਼ਕਤੀਸ਼ਾਲੀ ਪਰਮੇਸ਼ੁਰ ਹੈ, ਸੱਚਾ ਪਰਮੇਸ਼ੁਰ ਹੈ। ਅਤੇ ਉਹ ਫਿਰ ਕਹਿੰਦਾ ਹੈ, ਹੇ ਗੈਰ ਯਹੂਦੀਓ, ਆਪਣੇ ਲੋਕਾਂ ਨਾਲ ਖੁਸ਼ੀ ਮਨਾਓ। ਰੋਮੀਆਂ ਦਾ 15:10 ਆਇਤ। ਇੱਥੇ ਉਹ ਵਿਵਸਥਾ ਸਾਰ 32 ਵਿੱਚ ਮੂਸਾ ਦੇ ਗੀਤ ਦਾ ਹਵਾਲਾ ਦਿੰਦਾ ਹੈ, ਅਤੇ ਤੁਹਾਡੇ ਅਨੁਵਾਦ ਦੇ ਆਧਾਰ 'ਤੇ ਆਇਤ 43, ਹੇ ਗੈਰ ਯਹੂਦੀਓ ਆਨੰਦ ਕਰੋ, ਹੇ ਕੌਮਾਂ ਘੁੰਮੋ ਆਨੰਦ ਕਰੋ, ਜਾਂ ਹੇ ਆਕਾਸ਼ ਉਸਦੇ ਨਾਲ ਆਨੰਦ ਕਰੋ ਲਿਖਿਆ ਹੈ। ਪਰ ਜਿਹੜੀ ਗੱਲ ਇਹ ਆ ਕਿ ਮੂਸਾ ਇਸਰਾਇਲ ਕੌਮ ਤੋਂ ਬਾਹਰਲੇ ਲੋਕਾਂ ਨੂੰ ਪਰਮੇਸ਼ੁਰ ਦੀ ਸਰਵਿਕਤਾ ਦੇ ਕਾਰਨ ਇਸਰਾਇਲ ਨਾਲ ਆਨੰਦ ਕਰਨ ਲਈ ਕਹਿੰਦਾ ਹੈ। ਅਤੇ ਦੁਬਾਰਾ, ਹੇ ਸਾਰੇ ਗੈਰ ਯਹੂਦੀਓ, ਯਹੋਵਾ ਦੀ ਉਸਤਤ ਕਰੋ ਅਤੇ ਸਾਰੇ ਲੋਕ ਉਸਦੀ ਉਸਤਤ ਕਰਨ। ਰੋਮੀਆਂ ਦਾ 15:11। ਸਭ ਤੋਂ ਛੋਟਾ ਜ਼ਬੂਰ 117 ਸਾਰੀਆਂ ਕੌਮਾਂ ਨੂੰ ਪ੍ਰਭੂ ਦੀ ਉਸਤਤ ਕਰਨ ਲਈ ਕਹਿੰਦਾ ਹੈ। ਉਹ ਪਰਮੇਸ਼ੁਰ ਦੀ ਰਚਨਾ ਵਿੱਚ ਸ਼ਾਮਿਲ ਹਨ ਅਤੇ ਉਸਦੀ ਮੁਕਤੀ ਦੀ ਯੋਜਨਾ ਵਿੱਚ ਸ਼ਾਮਿਲ ਹਨ। ਅੰਤ ਵਿੱਚ, ਅਤੇ ਫਿਰ ਯਸ਼ਾਇਆ ਕਹਿੰਦਾ ਹੈ, ਯੱਸੀ ਦੀ ਜੜ ਆਵੇਗੀ, ਉਹ ਵੀ ਜੋ ਗੈਰ ਯਹੂਦੀ ਉੱਤੇ ਰਾਜ ਕਰਨ ਲਈ ਉੱਠਦਾ ਹੈ, ਉਸ ਵਿੱਚ ਗੈਰ ਯਹੂਦੀ ਉਮੀਦ ਰੱਖਣਗੇ। ਰੋਮੀਆਂ ਦਾ 15:12 ਆਇਤ। ਇਹ ਹਵਾਲਾ ਯਸ਼ਾਇਆ 11:10 ਯੂਨਾਨੀ ਵਿੱਚ ਸੈਪਟੂਜੈਂਟ ਅਨੁਵਾਦ ਤੋਂ, ਇਹ ਮੇਰੀ ਇੰਗਲਿਸ਼ ਸਟੈਂਡਰਡ ਵਰਸ਼ਨ ਬਾਈਬਲ ਵਿੱਚ ਥੋੜ੍ਹਾ ਜਿਹਾ ਵੱਖਰਾ ਹੈ, ਅਤੇ ਇਹ ਪਿਛਲੇ ਨਾਲੋਂ ਅੱਗੇ ਜਾਂਦਾ ਹੈ। ਨਾ ਸਿਰਫ ਗੈਰ ਯਹੂਦੀ ਲੋਕ ਪਰਮੇਸ਼ੁਰ ਦੀ ਉਸਤਤ ਕਰਨਗੇ, ਸਗੋਂ ਮੁਕਤੀ ਦਾ ਤਾਂ ਯਸੀ ਦੀ ਜੜ ਉਹਨਾਂ ਦਾ ਰਾਜਾ ਅਤੇ ਉਹਨਾਂ ਦੀ ਉਮੀਦ ਹੋਵੇਗੀ। ਪੌਲੁਸ ਕਹਿ ਰਿਹਾ ਹੈ ਕਿ ਇਹ ਆਇਤ ਗੈਰ ਯਹੂਦੀਆਂ ਲਈ ਮੁਕਤੀ ਲਈ ਪਰਮੇਸ਼ੁਰ ਦੀ ਯੋਜਨਾ ਵੱਲ ਸਿੱਧਾ ਇਸ਼ਾਰਾ ਕਰਦੀ ਹੈ। ਉਹ ਹਮੇਸ਼ਾ ਉਸਦੇ ਲੋਕਾਂ ਦਾ ਹਿੱਸਾ ਬਣਨ ਲਈ ਕਿਸਮਤ ਵਿੱਚ ਸਨ। ਇਸ ਲਈ ਧਰਮ ਗ੍ਰੰਥ ਸਿਰਫ ਯਹੂਦੀਆਂ ਲਈ ਢੁਕਵੇਂ ਨਹੀਂ ਹਨ, ਗੈਰ ਯਹੂਦੀਆਂ ਲਈ ਵੀ ਦੁਨੀਆਂ ਨੂੰ ਮੁਕਤੀ ਲਿਆਉਣ ਲਈ ਪਰਮੇਸ਼ੁਰ ਦੀ ਮਹਾਨ ਯੋਜਨਾ ਦਿਖਾਉਂਦੇ ਹਨ। ਤੁਸੀਂ ਅਤੇ ਮੈਂ ਪੁਰਾਣਾ ਨੇਮ ਪੜ੍ਹਦੇ ਹਾਂ ਅਤੇ ਸਾਨੂੰ ਬਹੁਤ ਕੁਝ ਮਿਲਦਾ ਹੈ ਜੋ ਚੰਗਾ, ਲਾਭਦਾਇਕ ਅਤੇ ਸਾਡੇ ਲਈ ਇੱਕ ਬਰਕਤ ਹੈ। ਪਰਮੇਸ਼ੁਰ ਦੇ ਲੋਕਾਂ ਦਾ ਹਮੇਸ਼ਾ ਯਹੂਦੀਆਂ ਅਤੇ ਗੈਰ ਯਹੂਦੀਆਂ ਦੋਵਾਂ ਨੂੰ ਸ਼ਾਮਿਲ ਕਰਨ ਦਾ ਇਰਾਦਾ ਸੀ। ਹੁਣ ਪਿਤਾ ਵਾਂਗ ਦਿਖਣਾ, ਤਾਂ ਪਰਮੇਸ਼ੁਰ ਦੇ ਲੋਕ ਇਹੋ ਜਿਹਾ ਦਿਖਾਈ ਦਿੰਦੇ ਹਨ। ਉਹ ਯਹੂਦੀ ਅਤੇ ਗੈਰ ਯਹੂਦੀ ਹਨ, ਉਹ ਆਪਣੀਆਂ ਦਾੜੀਆਂ ਵਧਾਉਂਦੇ ਹਨ ਜਾਂ ਸਿਰਫ ਸਤਰੇ ਹੁੰਦੇ ਹਨ। ਉਹ ਹਰ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ। ਉਹ ਸਿਰਫ ਕੁਝ ਖਾਸ ਭੋਜਨ ਖਾਂਦੇ ਹਨ ਜਾਂ ਕੁਝ ਵੀ ਖਾਂਦੇ ਹਨ। ਉਹ ਕੁਝ ਪਵਿੱਤਰ ਦਿਨ ਮਨਾਉਂਦੇ ਹਨ ਜਾਂ ਉਹਨਾਂ ਨੂੰ ਸਿਰਫ ਇੱਕ ਹੋਰ ਦਿਨ ਵਾਂਗ ਮਨਾਉਂਦੇ ਹਨ। ਉਹ ਇੱਕ ਦੂਜੇ ਦਾ ਬਰਾਬਰ ਸਵਾਗਤ ਕਰਦੇ ਹਨ, ਭਾਵੇਂ ਉਹ ਜੀਵਨ ਦੇ ਕਿਸੇ ਵੀ ਪੜਾਅ ਤੋਂ ਕਿਉਂ ਨਾ ਆਉਣ। ਇਹ ਸਾਰੀ ਵਿਭਿੰਨਤਾ ਪਰ ਦੇਖਣ ਵਾਲੇ ਲਈ ਉਹਨਾਂ ਵਿੱਚ ਇੱਕ ਚੀਜ਼ ਸਾਂਝੀ ਹੈ, ਉਹ ਪਿਤਾ ਵਾਂਗ ਦਿਖਾਈ ਦਿੰਦੇ ਹਨ। ਆਇਤ 13 ਸਾਨੂੰ ਇਸ ਦੀ ਵਿਆਖਿਆ ਕਰਦੀ ਹੈ। ਆਇਤ ਦਾ ਪਰਮੇਸ਼ੁਰ ਤੁਹਾਨੂੰ ਪਰਮ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਤੁਸੀਂ ਉਮੀਦ ਵਿੱਚ ਭਰਪੂਰ ਹੋਵੋ। ਰੋਮੀਆਂ ਦਾ 15:15 ਆਇਤ। ਪੌਲੁਸ ਪਰਮੇਸ਼ੁਰ ਨੂੰ ਉਮੀਦ ਦਾ ਪਰਮੇਸ਼ੁਰ ਕਹਿੰਦਾ ਹੈ ਅਤੇ ਉਹ ਪ੍ਰਾਰਥਨਾ ਕਰਦਾ ਹੈ ਕਿ ਉਸ ਦੇ ਲੋਕ ਉਮੀਦ ਵਿੱਚ ਭਰਪੂਰ ਹੋਣ। ਪਹਿਲਾਂ ਆਇਤ 4 ਅਤੇ 5 ਵਿੱਚ ਉਹ ਪਰਮੇਸ਼ੁਰ ਨੂੰ ਧੀਰਜ ਅਤੇ ਉਤਸ਼ਾਹ ਦਾ ਪਰਮੇਸ਼ੁਰ ਕਹਿੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਪਰਮੇਸ਼ੁਰ ਦੇ ਲੋਕ ਧੀਰਜ ਅਤੇ ਉਤਸ਼ਾਹ ਦੇ ਲੋਕ ਹੋਣ। ਇਹਨਾਂ ਆਇਤਾਂ ਵੱਲ ਦੇਖੋ, ਕਿਉਂਕਿ ਜੋ ਕੁਝ ਵੀ ਤੁਹਾਡੇ ਪੁਰਾਣੇ ਦਿਨਾਂ ਵਿੱਚ ਲਿਖਿਆ ਗਿਆ ਸੀ ਉਹ ਸਾਡੀਆਂ ਸਿੱਖਿਆ ਲਈ ਲਿਖਿਆ ਗਿਆ ਸੀ ਤਾਂ ਜੋ ਧੀਰਜ ਅਤੇ ਧਰਮ ਗ੍ਰੰਥਾਂ ਦੇ ਹੌਸਲੇ ਦੁਆਰਾ ਸਾਨੂੰ ਉਮੀਦ ਮਿਲ ਸਕੇ। ਧੀਰਜ ਅਤੇ ਹੌਸਲੇ ਦਾ ਪਰਮੇਸ਼ੁਰ ਤੁਹਾਨੂੰ ਮਸੀਹ ਯੇਸੂ ਦੇ ਅਨੁਸਾਰ ਇੱਕ ਦੂਜੇ ਨਾਲ ਅਜਿਹੀ ਏਕਤਾ ਵਿੱਚ ਰਹਿਣ ਦੀ ਦਾਤ ਦੇਵੇ। ਉਹ ਉਹਨਾਂ ਲਈ ਇਹ ਕਿਉਂ ਚਾਹੁੰਦਾ ਹੈ? ਤਾਂ ਜੋ ਤੁਸੀਂ ਇਕੱਠੇ ਇੱਕ ਆਵਾਜ਼ ਵਿੱਚ ਸਾਡੇ ਪ੍ਰਭੂ ਯੇਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਕਰੋ। ਰੋਮੀਆਂ ਦਾ 15:6। ਉਹ ਚਾਹੁੰਦਾ ਹੈ ਕਿ ਸਾਰੀ ਦੁਨੀਆ ਉਸਦੇ ਲੋਕਾਂ ਯਹੂਦੀ ਅਤੇ ਗੈਰ ਯਹੂਦੀ ਦੀਆਂ ਆਵਾਜ਼ਾਂ ਸੁਣੇ ਜੋ ਪਿਤਾ ਦੀ ਮਹਿਮਾ ਕਰਨ ਵਿੱਚ ਇਕੱਠੇ ਹੋਏ ਸਨ। ਇਹ ਪਿਤਾ ਵੱਲੋਂ ਆਤਮਾ ਦੁਆਰਾ ਅਤੇ ਪੁੱਤਰ ਦੁਆਰਾ ਹੈ ਕਿ ਉਹ ਇੱਕੋ ਜਿਹੇ ਅਧਿਆਤਮਿਕ DNA ਨੂੰ ਸਾਂਝਾ ਕਰਦੇ ਹਨ। ਉਹ ਇੱਕ ਦੂਜੇ ਵਰਗੇ ਹਨ ਜਿਵੇਂ ਕਿ ਉਹ ਪਿਤਾ ਵਰਗੇ ਹਨ। ਉਹ ਲੋਕ ਜੋ ਧੀਰਜ ਨਾਲ ਭਰੇ ਹਨ ਹੋਏ ਹਨ, ਉਤਸ਼ਾਹ ਨਾਲ ਭਰੇ ਹੋਏ ਹਨ, ਖੁਸ਼ੀ ਨਾਲ ਭਰੇ ਹੋਏ ਹਨ, ਸ਼ਾਂਤੀ ਨਾਲ ਭਰੇ ਹੋਏ ਹਨ, ਉਮੀਦ ਨਾਲ ਭਰੇ ਹੋਏ ਹਨ, ਇਕੱਠੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ। ਅਤੇ ਸਾਨੂੰ ਵੀ ਅਜਿਹਾ ਹੋਣਾ ਚਾਹੀਦਾ। ਅਸੀਂ ਅਫਰੀਕੀ, ਏਸ਼ਿਆਈ, ਯੂਰਪੀਅਨ, ਅਮਰੀਕਾਈ ਤੋਂ ਬਣਿਆ ਇੱਕ ਚਰਚ ਹਾਂ। ਅਸੀਂ ਸਰੀਰਕ ਤੌਰ 'ਤੇ ਕਾਫ਼ੀ ਵੱਖਰੇ ਦਿਖਾਈ ਦਿੰਦੇ ਹਾਂ। ਸਾਡੇ ਕੋਲ ਪਹਿਰਾਵਾ, ਪਹਿਰਾਵੇ ਦੀ ਸਮਝ ਵੱਖਰੀ ਹੈ, ਜਾਂ ਮੇਰੇ ਮਾਮਲੇ ਵਿੱਚ ਪਹਿਰਾਵੇ ਦੀ ਸਮਝ ਨਹੀਂ ਹੈ। ਸਾਡੇ ਵੱਖੋ ਵੱਖਰੇ ਸੱਭਿਆਚਾਰ ਹਨ, ਸਾਡੇ ਵਿੱਚ ਕੁਝ ਬਹੁਤ ਹੀ ਬਾਹਰੀ ਹਨ ਜਦੋਂ ਕਿ ਦੂਸਰੇ ਜ਼ਿਆਦਾ ਸੰਜਮੀ ਹਨ। ਸਾਡੇ ਵਿੱਚੋਂ ਕੁਝ ਬਹੁਤ ਛੋਟੇ ਅਤੇ ਕੁਝ ਕਾਫ਼ੀ ਵੱਡੇ ਹਨ। ਸਾਡੇ ਆਲੇ ਦੁਆਲੇ ਦੇ ਘਰਾਂ ਦੇ ਲੋਕ ਕੀ ਸੋਚਦੇ ਹਨ? ਸਾਨੂੰ ਤੁਹਾਨੂੰ ਉਸ ਚਰਚ ਵਿੱਚ ਹਰ ਤਰ੍ਹਾਂ ਦਾ ਲੋਕ ਮਿਲ ਤਰ੍ਹਾਂ ਦੇ ਲੋਕ ਮਿਲਦੇ ਹਨ, ਜਾਂ ਕਿ ਉਹ ਦੇਖਦੇ ਹਨ ਕਿ ਉਹਨਾਂ ਨੂੰ ਕੀ ਦੇਖਣਾ ਚਾਹੀਦਾ ਹੈ। ਪੌਲੁਸ ਕਲੂਸੀਆ ਨੂੰ ਦੱਸਦਾ ਹੈ ਕਿ ਉਸ ਨੇ ਸੁਣਿਆ ਹੈ ਕਿ ਉਹ ਵਿਸ਼ਵਾਸ ਦੇ ਲੋਕਾਂ ਵਜੋਂ ਜਾਣੇ ਜਾਂਦੇ ਹਨ ਅਤੇ ਸੰਤਾਂ ਨੂੰ ਪਿਆਰ ਕਰਨ ਵਾਲੇ ਲੋਕ। ਇੱਥੇ ਉਹ ਰੋਮਨ ਈਸਾਈਆਂ ਨੂੰ ਦੱਸਦਾ ਹੈ ਕਿ ਉਹਨਾਂ ਨੂੰ ਧੀਰਜ, ਉਤਸ਼ਾਹ, ਖੁਸ਼ੀ, ਸ਼ਾਂਤੀ ਅਤੇ ਉਮੀਦ ਵਾਲੇ ਲੋਕ ਹੋਣਾ ਚਾਹੀਦਾ ਹੈ। ਅਸੀਂ ਕੋਸ਼ਿਸ਼ ਕਰਕੇ ਇਹ ਗੁਣ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਅਸੀਂ ਦੁਬਾਰਾ ਜਨਮ ਲੈਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਪਿਤਾ ਤੋਂ ਵਿਰਾਸਤ ਵਿੱਚ ਮਿਲਦੇ ਹਨ ਅਤੇ ਦੂਜਾ ਉਹ ਵੱਧਦੇ ਹਨ ਜਿਵੇਂ ਅਸੀਂ ਯੇਸੂ ਨਾਲ ਆਪਣੀ ਸੈਰ ਵਿੱਚ ਉਹਨਾਂ ਦਾ ਅਭਿਆਸ ਕਰਦੇ ਹਾਂ। ਸ਼ੁਰੂ ਵਿੱਚ ਮੈਂ ਕਿਹਾ ਸੀ ਕਿ ਮੈਂ ਆਪਣੀ ਮਾਂ ਤੋਂ ਆਪਣਾ ਰੰਗ, ਅੰਨਾਪਣ ਵਿਰਾਸਤ ਵਿੱਚ ਮੈਨੂੰ ਮਿਲਿਆ ਹੈ। ਸਾਡੀਆਂ ਸਾਰੀਆਂ ਕਮੀਆਂ ਮਨੁੱਖੀ ਹਨ, ਅਸੀਂ ਉਹਨਾਂ ਨਾਲ ਪੈਦਾ ਹੋਏ ਹਾਂ, ਪਰ ਜੋ ਸਾਨੂੰ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਹੈ ਉਹ ਨਿਰਦੋਸ਼ ਹੈ ਅਤੇ ਇਹ ਸਾਡਾ ਹਿੱਸਾ ਹੈ ਜਿਸ ਦੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਚਮਕਣ ਦੀ ਲੋੜ ਹੈ। ਜਿਵੇਂ ਕਿ ਪੌਲੁਸ ਨੇ ਕਿਹਾ, ਆਸ਼ਾ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਤੁਸੀਂ ਉਮੀਦ ਵਿੱਚ ਭਰਪੂਰ ਹੋਵੋ। ਆਮੀਨ।